भगवंत राम पूर्ण
पर्वत है पार ब्रह्म कैसा करम
सारे भरोसाए हुए गुरु खालसा साध संग जियो गुरु कृपा करे अपनिया रखा ते शब्द दिया निजामता सदा अपनिया प्यारिया उत्ते नाजुल रखे। आओ गुरु महाराज के दर दे शुक्रगुजार होविए एहसानमंद होविए ममनून होइए जिन्हां ने साडी जिंदगी दियां इन्हां घड़ियां नूं अपनी ही अदृष्ट शक्ति नाल अपने चरणा अंदर खिंच के बुला लिया है ते एक घड़िया सफल करन दा सुभाग मौका बख्शिया है। इस शुक्रगुजारी अंदर असा सारे ही रल के शब्द रूप ब्रह्म रूप गुरु महाराज जी नू नमस्कार करिए ते रसना की आखिए सतनाम श्री वाहिगुरु। कुछ दुनियावी मसाला दे के गुरु घर के उगे हुए महापुरुष भाई गुरदास जी ने इस तरह नाल गुरु के सिखां की वडियाई की थी। ये वडियाई किसी गर्ज पूरी करने लई भाई साहब ने नहीं की, यह वडियाई गुरु के सिखां की उन्हें इसलिए नहीं की कि उन्हों की लोड़ रोज उन्हों तक पूरी होंगी है, जिमें को करे अपने ग्राहकों दड़ियाइया तो यह वड़ियाइया जो जितों आस पूरी होनी हो पूरी होंगी होतिया हुई वड़ियाइया जिन्हों के कि मुस्तिक भी ना होवन खुशामद होंदिया ने फलैटरी होंदिया ने। भाई जी की यह कथनी या यह लिखनी कोई फलैटरी नहीं है, खुशामद नहीं है, یا مبالغے دی بات نہیں ہے تے اد کتنی بھی نہیں. پائی صاحب جی نے آخیا ہے کہ جی میں پانی چ رہدیا ہوا بھی مینا دی رچی یہ بنی ہی رہتی ہے کہ یہ پانی اسگاہ ہو جائے, بہتات نال ہو جائے, ڈونگا ہو جائے, تو سدا سدا بنیا رہے. پھر کھل چ پرواز کردیا ہوا بھی کھل دے عاشق جانور نوں سدا یہ لوچ رہتی ہے کہ میرا کرا ہوائی وسدا رہے. بھائی صاحب جی کہندے نے جس طرح پتی دی حضوری وچ رہندیا ہویا, پتی دے نال رہندیا ہویا, پتی دی سنگت وچ رہندیا ہویا, ستونتی, پتونتی, گنونتی, بھاگونتی, ہاں پتی درتا استری دی سدا اے طلب بنی رہندی ہے کہ اے پتی دا آسرا, سایا, سنگت, صحبت مینو جگو جگ پراپت رہے. بھائی صاحب جی کہندے نے این اسی طرح جی میں اے تین مسالہ حقیقت ہیں, اے بھی گل ایک حقیقت دی ہے. کیڑی ہن انہاں دے لکھے ہوئے کبت دے درشن کریے, سرون کریے. سلل نواس جیسے مین کی نہ کٹے رچ, پانی وچ رہندیا ہویا جویں مچھی دی رچی کدی نہیں کٹدی. سلل نواس جیسے مین کی نہ کٹے رچ, دیپک پرگاس کٹے پریت نہ پتنگ کی, کسم سباس جیسے ترپت نہ مدھ فکرو, اڑت آکاش آس کٹے نہ بہنگ کی, کٹا کنٹھور مور چاترک ہدے الاس, ناد باد سن رت کٹے نہ کرنگ کی. رت من پریتی ناد باد سن رت کٹے نہ کرنگ کی, تیسے پریا پریم رت رس کرتال سنت گرسکھ سنت جو ہن, وہ پربھو دے پیار وچ اس طرح نال رس جاندے نے. تیسے پریا پریم رس جی میں پہلیاں مثالاں آخیاں نے, مینا دی, پتنگ دی, پور دی, تے پنچھی دی, تے ہرن دی. تیسے پریا پریم رس رس کر سال سنت کٹنا کرشنا پربل انگ انگ کی, انہاں دا روم روم انہاں دا انگ انگ جاندا ہے کہ گرو دے درشن, گرو سنگتاں دے درشن, گرو دے پیار اندر اسا من بچ کرم کر کے نیم رویے. نسندے ساتسنگ جی اسے ہی اچتم مکھ رکھیا ہوا آپ سارے گرو مہاراج جی کی مقدس حضوری آدھے ہو, تو جنہ بھی سما ملتا ہے اس سفلان کا یتن کر رہے, چنگے بنیا دے یتن چنگے نتیجے لیا دے. یہ ادم سریشت ہے, انج برائی بھی ادم بنا نہیں ہوں, برائی میں بھی ادم درکار ہے, کر چڈنا پائے گا, کتنے جانا پائے گا, کوئی کوشش کرنی پائے گی تو برے آ جائے, پر ادم نندنی ہے, ادم ہے, مذمت والا ادم ہے, وہ ہمت قابل توہین ہے. تا ایسے ادم تو ستگرو جی اپنی بانی اندر بھی روک دے نے, کاہے گئے من چت ہے ادم, ادا کے ادم تو چیتے ہی نہ کرے, چتویا ہی نہ کر. ایسے ادم نے ستگرو سان راغب کرتے ہیں, ترغیب دے پرسویٹ کرتے ہیں. ستگرو جی کہتے ہیں جو پلے بننے کا ادم ہے, سگل ادم میں ادم پلا, ادم تو ہو کئی قسم کے بھی نہیں, پر ان پلا ادم کون ہے, سرمور کون ادم ہے, تو اس کی لسٹ کہڑا ادم ہے. گرو جی بانی دوارا فرما دے نے, سگل ادم میں ادم پلا, ہر کا نام جپو جی سلا. تو آپ پلا ادم کر رہے ہیں. گربانی اندر ادم نے زندگی نال بھی تشبیح دیتی ہے, مشابہت دیتی ہے. ستگرو فرما دے نے ادم کریندیاں جیو جی, تھوڑے جیون کا تک سمجھا ہوئے جیون داتا جی فرما نے ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪੁੰਜ ਇੰਨੇ ਬਸ ਨੇ ਧਿਆਨਦਿਆਂ ਤੂੰ ਪ੍ਰਭੂ ਨੂੰ ਇਹਦੇ ਨਾਲ ਨਾਲ ਆਹ ਕੰਮ ਕਰਨ ਵਾਲਾ ਉਦਮ ਅਤੇ ਕਮਾਈ ਲਈ ਤਾਂ ਕਈ ਹੋਰ ਵੀ ਸੰਦੇਸ਼ ਦਿੰਦੇ ਨੇ ਕਈ ਹੋਰ ਵੀ ਪੈਗਾਮ ਦਿੰਦੇ ਨੇ ਪਰ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਸਾਨੂੰ ਲਿਜਾਂਦੇ ਹੋਏ ਤੱਤ ਦੀ ਗੱਲ ਵੀ ਨਾਲ ਕਹਿੰਦੇ ਨੇ ਕਿ ਉਦਮ ਵੀ ਕਰੋ ਕਮਾਈ ਵੀ ਕਰੋ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁਖ ਪਹੁੰਚੇ ਗੁਰੂ ਸਾਹਿਬ ਜੀ ਆਪਣਾ ਤਜਰਬਾ ਕਹਿੰਦੇ ਨੇ ਕਿ ਜੇ ਤੀਜੀ ਗੱਲ ਇਹਨਾਂ ਦੋਹਾਂ ਚੀਜ਼ਾਂ ਨਾਲ ਨਾ ਮਿਲਾਈ ਜਾਵੇ ਉਦਮ ਅਤੇ ਕਮਾਈ ਨਾਲ ਤਾਂ ਮੈਨੂੰ ਕੋਈ ਦਿਖਾ ਲਓ ਜੋ ਦੁਨੀਆਂ ਅੰਦਰ ਸ਼ਾਂਤ ਹੋਵੇ ਸਹਿਜ ਵਿੱਚ ਹੋਵੇ ਟਕਾਅ ਵਿੱਚ ਹੋਵੇ ਨਿਸ਼ਚਿੰਤ ਹੋਵੇ ਆਨੰਦ ਵਿੱਚ ਹੋਵੇ ਸਮਾਧ ਵਿੱਚ ਹੋਵੇ ਸਰਸਾਰੀ ਅਵਸਥਾ ਵਿੱਚ ਹੋਵੇ ਮੇਰੇ ਉਦਮ ਨਾਲ ਅਤੇ ਮੇਰੀ ਕਮਾਈ ਨਾਲ ਨਿਸ਼ਚਿੰਤਤਾ ਦੀ ਦਾਤ ਨਹੀਂ ਪ੍ਰਾਪਤ ਹੋ ਸਕਦੀ ਮਹਾਰਾਜ ਫਿਰ ਆਪ ਫਰਮਾਓ ਕਿਵੇਂ ਹੋਵੇ ਗੁਰੂ ਸਾਹਿਬ ਜੀ ਨੇ ਇਹਨਾਂ ਤੁਕਾਂ ਵਿੱਚ ਬਹੁਤ ਹੀ ਇੱਕ ਫਲਸਫੇ ਦੀ ਗੱਲ ਅਤੇ ਹਕੀਕਤ ਆਖੀ ਹੈ ਕਿ ਮਨੁੱਖ ਉਦਮ ਕਰਦਾ ਹੈ ਦੇਸ਼ਾਂ ਵਿੱਚ ਵੀ ਪਰਦੇਸਾਂ ਵਿੱਚ ਵੀ ਕਈਆਂ ਦਾ ਖਿਆਲ ਹੈ ਕਿ ਸਾਰੀ ਦੁਨੀਆਂ ਵੇਖ ਲਈਏ ਤਾਂ ਟਿਕ ਜਾਵਾਂਗੇ ਕਈਆਂ ਦਾ ਖਿਆਲ ਹੈ ਕਿ ਬਹੁਤ ਧਨੀ ਹੋ ਜਾਈਏ ਟਿਕ ਜਾਵਾਂਗੇ ਪਰ ਸੱਚੇ ਪਾਤਸ਼ਾਹ ਨੇ ਆਖਿਆ ਹੈ ਐਸੀ ਬਾਤ ਦੇਖਣ 'ਚ ਨਹੀਂ ਆਈ ਨਾ ਤਜਰਬੇ ਵਿੱਚ ਆਈ ਹੈ ਸੁੱਖ ਨਾ ਹੀ ਬਹੁਤੇ ਧਨ ਖਾਤੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ ਨਾਟਕ ਚੇਟਕ ਫਿਲਮਾਂ ਤਮਾਸ਼ੇ ਥੀਏਟਰ ਜੇ ਇੱਦਾਂ ਹੋਵੇ ਤਾਂ ਉਹ ਜੇ ਕਰਨ ਵਾਲੇ ਉਹ ਪਰਮ ਸੁਖੀ ਹੋਣ ਪਰ ਉਹ ਰੋਜ਼ ਅਖਬਾਰਾਂ 'ਚ ਪੜ੍ਹੀ ਜਾਏ ਕਿ ਐਡਾ ਵੱਡਾ ਕਲਾਕਾਰ ਸੁਇਸਾਈਡ ਕਰ ਗਿਆ ਆਤਮਘਾਤ ਕਰ ਗਿਆ ਅਸ਼ਾਂਤ ਸੀ ਅੰਦਰੋਂ ਅਤੇ ਹੋਰ ਕੋਈ ਰਾਹ ਨਹੀਂ ਲੱਭਾ ਉਸ ਗੁਰੂ ਸਾਹਿਬ ਨੇ ਇੱਕ ਆਪਣਾ ਉੱਚਾ ਖਿਆਲ ਦਰਸਾਇਆ ਹੈ ਲੁਕਾਈ ਵਾਸਤੇ ਕਿ ਸੁੱਖ ਨਾ ਹੀ ਬਹੁਤੇ ਧਨ ਖਾਟੇ ਤਾਂ ਇੱਥੋਂ ਹੀ ਭੁੰਤਰਬਾਜ਼ੀ ਨਹੀਂ ਕੱਢਣੀ ਤਾਂ ਫਿਰ ਗੁਰੂ ਦਾ ਸਿੱਖ ਕਮਾਈ ਨਾ ਕਰੇ ਧਨ ਨਾ ਖੱਟੇ ਮੰਗਦਾ ਫਿਰੇ ਨਹੀਂ ਨਹੀਂ ਸਾਰੀ ਗੱਲ ਆਓ ਰਲ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੁਣੀ ਸੁੱਖ ਨਾ ਹੀ ਬਹੁਤੇ ਧਨ ਖਾਟੇ ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ ਸੁੱਖ ਨਾ ਹੀ ਬਹੁ ਦੇਸ਼ ਕਮਾਏ ਇੱਕ ਤੋਂ ਦੂਜਾ ਤੇ ਦੂਜੇ ਤੋਂ ਤੀਜਾ ਤੇ ਫਿਰ ਅਗਲਾ ਸੁੱਖ ਨਾ ਹੀ ਬਹੁ ਦੇਸ਼ ਕਮਾਏ ਤਾਂ ਮਹਾਰਾਜ ਕਹਿੰਦੇ ਨੇ ਸਰਬ ਸੁੱਖਾ ਹਰ ਹਰ ਗੁੰਗਾ ਇਹਦੇ ਵਿੱਚ ਪ੍ਰਭੂ ਦਾ ਪਿਆਰ ਤੇ ਕਿਰਤ ਦੇ ਵਿੱਚ ਕੀਰਤ ਰਲਾਉਣੀ ਹਜੇ ਸੁੱਖ ਲੈਣਾ ਤਾਂ ਚੱਲ ਰਹੀ ਸੀ ਇਹ ਬਾਤ ਕਿ ਉਦਮ ਕਰੇਂਦਿਆਂ ਜੀਵ ਤੂੰ ਕਮਾਉਂਦਿਆਂ ਸੁੱਖ ਪੁੰਜ ਇਹਦੇ ਨਾਲ ਨਾਲ ਧਿਆਨਦਿਆਂ ਤੂੰ ਪ੍ਰਭੂ ਮੇਰੇ ਨਾਨਕ ਪੁੱਤਰੀ ਚਿੰਤ ਇਹ ਤਿੰਨ ਗੱਲਾਂ ਸਤਿਗੁਰਾਂ ਨੇ ਬਖਸ਼ੀਆਂ ਨੇ ਉਦਮ ਹੈ ਕਮਾਈ ਹੈ ਕਿਰਤ ਹੈ ਅਤੇ ਨਾਲ ਨਾਲ ਪ੍ਰਭੂ ਦਾ ਪਿਆਰ ਹੈ ਆਹ ਸਭ ਕੁਛ ਧਿਆਉਣਾ ਹੀ ਹੈ ਧਿਆਨਦਿਆਂ ਤੂੰ ਪ੍ਰਭੂ ਮੇਰੇ ਨਾਨਕ ਪੁੱਤਰੀ ਚਿੰਤ ਗੁਰੂ ਕਿਰਪਾ ਕਰੇ ਕਿ ਸਾਨੂੰ ਅਸੀਂ ਗੁਰਮਤਿ ਦੀ ਦਾਤ ਪ੍ਰਾਪਤ ਰਹੇ ਅਤੇ ਅਸੀਂ ਉਦਮ ਨਾਲ ਗੁਰੂ ਸਾਹਿਬ ਜੀ ਦੇ ਆਸ਼ਿਆਂ ਉੱਤੇ ਚੱਲਣ ਦਾ ਯਤਨ ਕਰਦੇ ਰਹੇ ਇਸ ਕੰਮ ਵਾਸਤੇ ਜੇ ਬਹੁਤਾ ਸਮਾਂ ਨਹੀਂ ਮਿਲਦਾ ਤਾਂ ਥੋੜ੍ਹਾ ਹੀ ਸੀ ਥੋੜ੍ਹੇ ਤੋਂ ਥੋੜ੍ਹਾ ਵੀ ਹੋਵੇ ਤਾਂ ਵੀ ਪ੍ਰਵਾਨ ਕਰਦਾ ਹੈ ਇੱਕ ਮਹਾਂਪੁਰਸ਼ ਦਰਵੇਸ਼ ਆਪਣੀ ਰਚਨਾ ਵਿੱਚ ਉਰਦੂ ਦੀਆਂ ਕੁਝ ਸਤਰਾਂ ਇਸ ਤਰ੍ਹਾਂ ਨਾਲ ਬਖਸ਼ਦੇ ਨੇ ਉਹ ਕਹਿੰਦੇ ਨੇ ਜੋ ਮਰ ਮਿੱਟੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ ਇਬਾਦਤ ਉਨਕੀ ਹੋਤੀ ਹੈ ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ ਜੋ ਮਰ ਮਿੱਟੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ ਜਹਾਂ ਵਾਲੋ ਯਕੀਨ ਜਾਣੋ ਹਕੂਮਤ ਉਨਕੀ ਹੋਤੀ ਹੈ ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮੇ ਆਤੇ ਹੈ ਆਪਣੇ ਲਈ ਪਰਿਵਾਰ ਲਈ ਟੰਬਰ ਲਈ ਤੇ ਦੁਨੀਆਂ ਸਾਰੀ ਕਰਦੀ ਪਈ ਹੈ ਪਰ ਜੋ ਇਨਸਾਨ ਖਿਦਮਤੇ ਖਲਕੇ ਖੁਦਾ ਮੇ ਕਾਮੇ ਆਤੇ ਹੈ ਹਮੇਸ਼ਾ ਲਗਤਾ ਇਨਸਾਨ ਕੇ ਹਕਾਇਤ ਉਨਕੀ ਹੋਤੀ ਹੈ ਵੋ ਲਮਹੇ ਮੂਮੈਂਟ ਸਮਾਂ ਵੋ ਲਮਹੇ ਜੋ ਕਭੀ ਯਾਦ ਇਲਾਹੀ ਮੇ ਗੁਜ਼ਰਤੇ ਹੈ ਵੋ ਲਮਹੇ ਜੋ ਕਭੀ ਯਾਦ ਇਲਾਹੀ ਮੇ ਗੁਜ਼ਰਤੇ ਹੈ ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ ਸ਼੍ਰੀ ਕਬੀਰ ਸਾਹਿਬ ਜੀ ਵੀ ਆਪਣੀ ਬਾਣੀ ਦੁਆਰਾ ਸਾਨੂੰ ਇਹ ਗੱਲ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਜੀ ਨੇ ਇਹ ਸਾਡੀ ਅਗਵਾਈ ਦੇ ਵਾਕ ਗੁਰੂ ਗ੍ਰੰਥ ਸਾਹਿਬ ਵਿੱਚ ਧਰ ਦਿੱਤੇ ਨੇ ਕਬੀਰ ਸਾਹਿਬ ਨੇ ਆਖਿਆ ਇੱਕ ਘੜੀ ਆਧੀ ਘੜੀ آدھی ہی پہ آد ایک گھڑی جنہیں ملتا ان سماج کا آدھی گھڑی جی ان بھی ملتا آدھی ہی پہ آد پگتن سیتی گوشت جو پینو سولا اس لیے آپ بڑھ پاگے ہو ایسا سارے ہی بڑھ پاگے ہو داس بھی اپنے آپ کو بڑھ پاگا ہی سمجھتا ہے جدو کوئی کسی نے کہہ دے کہ تھی بڑھ پاگے ہو تو اسی باہر نہیں رہ گئے گرو مہاراج نے اپنی مقدس آگوش بخشی ہے اپنے پیاروں سے بلا کے بٹھایا ہے سچ مچ یہ اتم کرم کرنے والے سارے ہی بڑھ پاگے ہاں جنہوں نے ستگرو روز نواں نواں اتم بخشتا ہے ورنہ منک ہٹ جاتا ہے ہٹ جاتا ہے تو ستگرو نے نظامت کی ہے اج پھر اپنی حضوری اندر سانوں کسی ادرشٹ کھچ دے نال بلایا ہے پہلا شبد بھی آپ نے سرن کیتا ہے تے او ایک پراتن سارنگ راگ دی ریت سی دوسرا شبد گرو ارجن جی گرو ارجن دیو مہاراج جی کی پوتر رچنا وچوں ہے شری گرو گرنتھ صاحب جی دے امول شبد بھنڈار اندر 2312 شبد دے لگ بھگ گرو ارجن دیو جی مہاراج دے شبد میں پر اتنا کہنا کافی نے حیرانی کی تو یہ بات ہے کہ جس ویکتی نے ہوش سنبھالن تو لے کے یا خاص طور پہ گرگدی پراپت ہون تو لے کے اپنی زندگی دے آخری لمحات تک شہیدی کا جان نوش کرن تک ساری عمر اڑکیاں وچ رہی ہوگی اڑکے پے ہوبن مصیبتاں آئیاں ہوبن اذیتاں نے راہ روکے ہوبن ہر قدم اتنے کی اپنے گھر دے تے کی ہور حکومت دے پرزا جات کی گرو نانک کی گدی دے ورودھی سارے نے رل رل کے منظم ورودھتا کیتی ہوئے وہ گرو پھر اپنی زندگی اندر 2312 شبد روحانیت اندر لبا لب آتما وچوں لکھتے ہوئے تے شبد بھی راگاں وچ تالاں وچ کراں وچ کتنی اچھی ست ہوئے گی اتوں تک ہی اندازہ لگتا ہے کہ یہ جہیا مصیبت سن وہ اپنی مصیبت نہیں جاتی ہیں یہ جڑے اڑکے سن وہ اپنی رکاوٹ نہیں جاتی ہیں تو دراصل انہوں نے ہر مصیبت نو تک کے ونگارے آئے ونگارے آئے تو یہ آخیا جاپتا ہے ایک صادق نے گرو ارجن دیو مہاراج جی کی ایسی زندگی وال تک کے جدو کہ انہوں نے قدم قدم اتنے دکھا تو مصیبت نے روکیا ہوگی انہوں نے جیون میں تک کے چکتا ہے کہ چک کے ایک اپنی قلم اٹھا کے یہ لفظ کہندا ہے کہ گرو نے مصیبتوں کے سامنے کھلوتے ہوئے پہاڑوں تے فوجوں یوں آخیا بے سبب موسن گردش ایام الجھ اردو کا ایک شعر ہے بے سبب مجھ سے نہ اے گردش ایام الجھ ہم نے ہر رنگ میں جینے کی قسم کھائی ہے تو دھیان دیو ذرا گرو صاحب جی نے اپنی زندگی اندر وہ کارہائے نمایاں کیتے نے جنہوں نے صدیاں نہیں بلکہ جب تک دھرتا آکاش قائم رہن گے عقلاں والے متاں والے دانشاں والے کھرد والے چکتے رہن گے کہ آفرین نے گرو ارجن دیو مہاراج تو اپنے 43 ورہیاں دی قلیل جی حیاتی اندر وہ کم کر کے دسے نے جنہوں نے دنیا دے وڈے پرش سجدہ کرتے ہیں چکتے نے دھیان دو خالصہ جی گرو کا جیون کیسا ہے ہر شبد آسا محلہ پنجواں کا ہے جو آپ نے سنیا ہے کہ گرو صاحب جی نے یہ اپنی رسنا تو اچاریا ہے دراصل جتنے انہوں نے اپنی تصویر کھینچی ہے آپ اپنا اندر سارے سامنے رکھیا ہے اتنے اس شبد دوارا کوئی شاہ ہوگے گدا ہوگے آلہ ہوگے ادنا ہوگے راؤ ہوگے رنگ ہوگے نر ہوگے ناری ہوگے کسے دیش دا ہوگے کسے ویس دا ہوگے کسے آشا دا ہوگے کسے پاشا دا پرش ہوگے ان جیون کی ایک کلا سمجھائی ہے اس شبد تو پنجاں انتریاں تے ایک ستھائی اندر کیا ہے گرو جی کہندے نے جن پورے گرو تو یہ اپدیش مل گیا ہے مینو کہندے مینو نے تے فخر نال یہ گل کہندے نے کہ مینو پورے گرو نے ایک اپدیش دیتا ہے مہاراج نے اچیچا اس شبد کی آخری تکندر شبد پورا لکھا ہے کیونکہ پورے ورگے اوے بھی ہوں نے پورے ورگا ہی اورا ہوں نقل اصل ورگی ہی ہوں ملما سونے واگ ہی چمکدار پر آل دیٹ گلٹر इज नॉट वर्क। हर चिंतन वाली चीज कुंदन नहीं ना होया कर दी, ये तो परखना पवेगा। तो सत्संग जी, गुरु साहब जी ने ये अंदर पूरा अक्षर वरत्या कि मैंने पूरे गुरु ने उपदेश दिता है, पर आओ पहला हां इस तुक न सुनिए कि रामदास जी के उलीके हुए कम गुरु के हुक्म नाल गुरु अर्जन देव जी ने उस तो अगे चलाने अपना फर्ज ही नहीं बल्कि अव्वलीन फल समझिया, मुकदम फल समझिया, पहला फल समझिया। स्याणे बच्चे, स्याणी औलाद, सुपुत्र सुपुत्र पुत्र सुपुत्र चंद्र जन्मदिन अपने वडेरिया के उलीके हुए सुचजे कमां नेत्र चढ़ाने लिए हर मुमकिन यत्न करते आए ने, कर रहे ने, करते रहेंगे। तो पिता के उलीके हुए कमां गुरु अर्जन देव महाराज जी ने उस तो अगे तोड़ना शुरू किया। याद रहे गुरु रामदास महाराज जी ने सरोवर खनवाया सी, सुदासर सरोवर खुणवाया सी, पर हाले तारीख अधूरा है। अमृतसर की नगरी हर किते दे बंदे नूं उत्थे वसा के एक आदर्शिक शहर ते आदर्शिक ग्राम आदर्शिक नगर बसाण दा गुरु ने उपराला आरंभिया सी। चुनाची इतिहास कहिंदा है, तारीखी अमृतसर विच लिखिया है कि गुरु ने हत्थ वसा पवन 52 किते करने वाले किरतियां ने तू तू पाल पाल जुस्तजू कर करके तलाश कर करके हर सहूलत दे के अमृतसर विच वसाया। ते जिथे किते करने वाले रहिंदे सन उथे एक कीर्त करने वालियां दी भी गली सी, बाजार सी, रबाबियां दी गली, रबाबियां दा एक पासा सी। गुरु साहिब जी समझदे सन कि कीर्त विच जे कीर्त ना रली फिर यह किरत करद्या करद्या भी मनुख अशांत रहेगा। तो सत्संग जी, गुरु महाराज जी की इस नगरी में हाले गुग वसा है गुरु अर्जन देव जी गोइंदवाल तो उठे चले नवे गुरगद्दी प्राप्त होने तो बाद जिमें विरोधता का मीह शुरू हो जाता है इं शुरू हो गया। सतगुरु गोइंदवाल तो अमृतसर आ गया तो महाराज जी ने देखा पिता गुरु रामदास जी ने सरोवर पटवाया है, खुदवाया है, खुणवाया है, इसके विचकार एक थड़ा बनाया है जिस उत्ते साहिबान लगा के सतगुरु भी बैठे करते सन ते हरी जस करवाया कीता करते सन। सच्चे पातशाह ने मुखी सिखण नाल विचार करके इस सरोवर नूं पक्का करन दा यत्न किया, पौड़ियां पक्कियां बनाणियां आरंभ कर दित्तियां, पट्ठे लुआए ते सेवा वास्ते इधर उधर सिख भी भेजे, प्रेमियों भेजिया। तो कुछ एक दिन ड्यूटी यह भी लगाई कि तुसी आईया हुई संगतां दी लंगर दी रहायश की जिम्मेदारी निभानी है, जिवें बाबा बुढ़ा जी ऐसे कर्तव्य ते सन ते नाल नाल कथा कीर्तन भी चलता हुंदा। बाबा बुढ़ा जी इस सब कुछ के नाल नाल एक वाही उत्ते जो अजकल भी बाबे बुढ़े की बेर नामे एक स्थान है परिक्रमा अंदर ਉੱਠ ਬੈਠ ਕੇ ਸੇਵਾ ਕਰਵਾਇਆ ਕਰਦੇ ਸਨ, ਦੇਖਿਆ ਕਰਦੇ ਸਨ। ਇਸੇ ਤਰ੍ਹਾਂ ਹੋਰ ਗੁਰਸਿੱਖ ਵੀ ਤੇ ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਦੀ ਸੇਵਾ ਹੁੰਦੀ ਨੂੰ ਦੇਖਿਆ ਕਰਦੇ ਸਨ ਤੇ ਸਾਰਿਆਂ ਨਾਲ ਵਿਚਾਰ ਵਟਾਂਦਰਾ ਕਰਿਆ ਕਰਦੇ ਸਨ ਕਿ ਇੱਕ ਕੇਂਦਰੀ ਸਥਾਨ ਬਣਾਉਣਾ ਹੈ ਤੇ ਸਾਡਾ ਸਭ ਦਾ ਫਰਜ਼ ਹੈ ਕਿ ਵੱਧ ਤੋਂ ਵੱਧ ਇਸ ਦੀ ਸੇਵਾ ਹੋਵੇ ਤੇ ਸੁੰਦਰ ਤੋਂ ਸੁੰਦਰ ਬਣਾਇਆ ਜਾਵੇ। ਇਹਨਾਂ ਦਿਨਾਂ ਦੀ ਹੀ ਇੱਕ ਸਾਖੀ ਆਉਂਦੀ ਹੈ